ਇਹ ਸਾਰੀ ਵਾਰਤਾ ਸੁਣਾ ਕੇ ਆਦਰਯੋਗ ਬਾਬਾ ਬਿਮਲਾ ਸਿੰਘ ਜੀ ਸੰਗਤ ਨੂੰ ਸੰਬੋਧਨ ਕਰ ਰਹੇ ਸਨ। ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਨਾਨਕ ਦੇ ਸਾਧੂ ਦੇ ਪ੍ਰੇਮ ਨਾਲ ਅਨੇਕਾਂ ਲੋਕ ਭਵ ਸਾਗਰ ਤੋਂ ਤਰ ਗਏ। ਭਾਈ, ਦੁਨੀਆਂ ਦੇ ਹਿਸਾਬ ਨਾਲ ਜਿਹੜਾ ਕੰਮ ਅਕਲ ਸੀ ਨਾ, ਮੂਰਖ ਸੀ। ਵੇਖੋ, ਗੁਰ ਭੇਟ ਪੁਨੀਤਾ ਨਾਲ ਇਲਾਹੀ ਅਕਲ ਵਿੱਚ ਕਿਵੇਂ ਦਾ ਚਤਰ ਹੋ ਗਿਆ, ਅਤੇ ਜਿਸ ਚਤੁਰਾਈ ਭਰੀ ਸਿਆਣਪ ਨਾਲ ਇਸ ਨੇ ਕਈ ਜੀਵਾਂ ਨੂੰ ਕਲਿਆਣ ਦੇ ਰਸਤੇ ਪਾ ਦਿੱਤਾ, ਹੋਰ ਅਨੇਕਾਂ ਦੇ ਜੀਵਨ ਇਸ ਨੇ ਸਵਾਰੇ, ਜਿਨ੍ਹਾਂ ਦੇ ਬਾਰੇ ਵਿੱਚ ਸਾਡੇ ਕੋਲ ਭਾਵੇਂ ਵਿਸਥਾਰ ਤੇ ਹਾਸਲ ਨਹੀਂ, ਪਰ ਪਤਾ ਨਹੀਂ ਇਸ ਨੇ ਕਿੰਨਿਆਂ ਦਾ ਜੀਵਨ ਸਵਾਰਿਆ ਹੋਵੇਗਾ। ਇਸੇ ਲਈ ਮੇਰੇ ਸਤਿਗੁਰੂ ਨੇ ਆਖਿਆ ਸੀ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਆਖਿਆ ਜਾਂਦਾ ਵੀ ਭਾਈ ਸੋਮੇ ਨੂੰ ਗੁਰੂ ਨੇ ਫਿਰ ਕਰਤਾਰਪੁਰ ਸੱਦ ਲਿਆ, ਤੇ ਭਾਈ ਸੋਮਾ ਇਸ ਪਰਉਪਕਾਰੀ ਨੂੰ ਐਸਾ ਨਾਮ ਬਖਸ਼ਿਆ ਜਿਹੜਾ ਸਿੱਖੀ ਦਾ ਜੀਵਨ ਜਿਉਂਦਿਆਂ ਜਪਦਿਆਂ ਤੇ ਜਪਾਉਂਦਿਆਂ ਆਪਣਾ ਜੀਵਨ ਸਫਲ ਕਰ ਗਿਆ। ਆਓ ਫਿਰ ਪਿਆਰਿਓ, ਆਪਾਂ ਵੀ ਪਿਆਰ ਨਾਲ ਗਾਈਏ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਗੁਰੂ ਦੇ ਦਰੋਂ ਕੀਰਤਨ ਜਾਂ ਸਿਫਤੋ ਸਲਾਹ ਜਾਂ ਵਾਹਿਗੁਰੂ ਦਾ ਜਸ ਪ੍ਰਾਪਤ ਹੁੰਦਾ ਹੈ, ਨਾਮ ਮਿਲਦਾ ਹੈ, ਤੇ ਦੋਹਾਂ ਦੇ ਅਮਲ ਨੂੰ ਕਹੀਦਾ ਭਗਤੀ। ਇਸ ਭਗਤੀ ਨਾਲ ਕਲਿਆਣ ਹੋ ਜਾਂਦੀ ਹੈ, ਇਸੇ ਨਾਲ ਸਾਡੀ ਬੁੱਧੀ ਨਿਰਮਲ ਹੋ ਕੇ ਆਤਮਿਕ ਪਾਸੇ ਵੱਲ ਤੁਰ ਪੈਂਦੀ ਹੈ। ਪਹਿਲਾਂ ਇਹ ਬੁੱਧੀ ਕੀੜੀ ਵਰਗੀ ਹੀ ਹੁੰਦੀ ਹੈ, ਪਰ ਉਹ ਕੀੜੀ ਭਗਤੀ ਦੇ ਬਲ ਨਾਲ ਐਸੀ ਬਲਵਾਨ ਹੋ ਜਾਂਦੀ ਹੈ ਕਿ ਅਗਿਆਨ ਰੂਪ ਹਾਥੀ ਨੂੰ ਵੀ ਜਿੱਤ ਲੈਂਦੀ ਹੈ। ਤਾਂ ਹੀ ਤੇ ਹੋਇਆ ਨਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਜਦੋਂ ਅਗਿਆਨ ਜਿੱਤਿਆ ਗਿਆ ਤਾਂ ਸਾਡੇ ਤੇ ਸਾਈਂ ਦੇ ਵਿਚਕਾਰ ਜਿਹੜਾ ਪਰਦਾ ਨਾ, ਉਹ ਟੁੱਟ ਗਿਆ। ਇਹ ਸਤਸੰਗ ਦਾ ਪ੍ਰਤਾਪ ਹੈ। ਹੁਣ ਗੁਰੂ ਇਤਿਹਾਸ ਵਿੱਚ ਤੱਕੋ, ਗੁਰੂ ਬਾਬੇ ਦੇ ਕੌਤਕ, ਕਿਵੇਂ ਕੀੜੀ ਨੇ ਹਸਤੀ ਨੂੰ ਜਿੱਤ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਆਸਾਮ ਦਾ ਦੌਰਾ ਕਰਦਿਆਂ ਇੱਕ ਵਾਰ ਇੱਕ ਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਦੇ ਸਤਸੰਗ ਵਿੱਚ ਇੱਕ ਗਰੀਬ ਬਾਢੀ ਬੜਈ ਭਾਵ ਤਰਖਾਣ ਆਇਆ, ਜਿਹੜਾ ਲੱਕੜੀ ਨੂੰ ਕੱਟ ਵੱਢ ਕੇ ਸਵਾਰ ਕੇ ਆਪਣਾ ਜੀਵਨ ਬਸਰ ਕਰਦਾ ਸੀ। ਗੁਰੂ ਦੀ ਬਖਸ਼ਿਸ਼ ਨਾਲ ਇਹ ਇੰਨਾ ਉੱਚਾ ਹੋ ਗਿਆ ਕਿ ਇਸ ਨੂੰ ਗੁਰੂ ਨੇ ਮੰਜੀ ਬਖਸ਼ੀ। ਉਸੇ ਦੇਸ਼ ਵਿੱਚ ਗੁਰੂ ਨੇ ਅਨੇਕਾਂ ਰਾਜੇ ਭਲੇ ਪਾਸੇ ਲਾਏ, ਛੋਟੇ ਛੋਟੇ 18 ਰਾਜੇ ਸਨ ਨਾਲ ਦੇ ਇਲਾਕਿਆਂ ਵਿੱਚ, ਸਭ ਵਿੱਚ ਸੁਲਾ ਸ਼ਾਂਤੀ ਵਰਤਾ ਕੇ ਗੁਰੂ ਬਾਬੇ ਨੇ ਸੁਦਰ ਸੈਨ ਨੂੰ ਰਾਜੇ ਦੇ ਰਾਜਿਆਂ ਦਾ ਮੁਖੀ ਥਾਪਿਆ। ਜਦੋਂ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਦੁਨੀਆਂ ਦੇ ਹਿਸਾਬ ਨਾਲ ਮਾਇਆ ਦੀ ਕਮੀ ਕਰਕੇ ਜਿਹੜਾ ਭਾਈ ਝੰਡਾ ਬਿਲਕੁਲ ਨਿਮਾਣਾ ਕੀੜੀ ਵਾਂਗ ਸੀ, ਉਸ ਨੂੰ ਹਾਥੀ ਸਮਾਨ ਕਰ ਦਿੱਤਾ। ਆਪ ਨੇ ਉਸ ਵੇਲੇ ਰਾਜੇ ਸੁਦਰ ਸੈਨ ਨੂੰ ਆਖਿਆ, ਰਾਜਾ ਦੇਖ ਮਤ ਝੰਡੇ ਦੀ ਰੀਸ ਕਰੇ, ਮਤ ਕਦੇ ਰਾਜ ਦੇ ਹੰਕਾਰ ਵਿੱਚ ਆ ਜਾਏ। ਤਾਂ ਰਾਜਾ ਸੁਦਰ ਸੈਨ ਹੱਥ ਜੋੜ ਕੇ ਖੜਾ ਹੋਇਆ ਤੇ ਆਖਿਆ, ਗੁਰੂ ਜੀ ਮੈਂ ਆਪਣਾ ਰਾਜ ਵੀ ਇਸ ਨੂੰ ਦੇਣਾ ਤੇ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ, ਸੱਚੇ ਪਾਤਸ਼ਾਹ ਐਸਾ ਵਕਤ ਮੈਨੂੰ ਕਦੋਂ ਮਿਲ ਸਕਦਾ ਹੈ। ਤਾਂ ਗੁਰੂ ਨਾਨਕ ਜੀ ਨੇ ਆਖਿਆ, ਰਾਜਾ ਸੁਦਰ ਸੈਨ ਸੁਣ, ਅਸੀਂ ਇੱਥੇ ਝੰਡੇ ਬਾਢੀ ਨੂੰ ਮੰਜੀ ਤੇ ਬਿਠਾਇਆ ਹੈ। ਸੋ ਮੰਜੀ ਅਸਾਂ ਦੀ ਹੈ, ਤੈਨੂੰ ਜਿਹੜਾ ਰਾਜ ਦਿੱਤਾ ਉਹ ਰਾਜ ਵੀ ਹੈ ਸਾਡਾ, ਤੈਨੂੰ ਰਾਜ ਤੇ ਮੰਜੀ ਦੋਵੇਂ ਦਿੱਤੇ ਨੇ, ਤੇ ਤੂੰ ਨਾ ਭਾਈ ਝੰਡੇ ਨੂੰ ਸਾਡਾ ਰੂਪ ਵੇਖਣਾ। ਸੋ ਇਸ ਲਿਖਤ ਤੋਂ ਬਿਨਾਂ ਜੰਗ ਕੀਤੇ, ਬਿਨਾਂ ਹੋਰ ਕੁਝ ਕੀਤਿਆਂ, ਭੇਟ ਪੁਨੀਤਾ ਦੇ ਹਿਸਾਬ ਨਾਲ ਕੀੜੀ ਵਰਗੇ ਨੀਵੇਂ ਝੰਡੇ ਨੇ ਵਾਹਿਗੁਰੂ ਦੀ ਭਗਤੀ ਕਰਦਿਆਂ ਹਸਤੀ ਸਮਾਨ ਰਾਜਿਆਂ ਉੱਤੇ ਉਹਨਾਂ ਤੋਂ ਉਚੇਰਾ ਮਰਤਬਾ ਪਾ ਲਿਆ। ਇਸ ਝੰਡੇ ਦੀ ਸੰਗਤ ਨਾਲ ਜਿਸ ਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਨੇ ਸਾਧੂ ਬਣਾ ਦਿੱਤਾ, ਜਿਸ ਨੂੰ ਮੰਜੀ ਬਖਸ਼ੀ, ਉਸ ਦੀ ਸੰਗਤ ਨਾਲ ਅਨੇਕਾਂ ਜੀਵ ਤਰ ਗਏ। ਹਾਂ, ਐਸੀ ਹੈ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਅੱਛਾ, ਆਓ ਫਿਰ ਹੁਣ ਅਗਲੀ ਪੰਕਤੀ ਵਿਚਾਰੀਏ। ਭਗਤੀ ਦੇ ਦੁਆਰਾ ਜੋ ਜੀਵ ਵਾਹਿਗੁਰੂ ਜੀ ਨੇ ਆਪਣੇ ਕਰ ਲਏ ਉਹਨਾਂ ਨੂੰ ਅਭੈ ਦਾਨ ਦੇ ਦਿੱਤਾ। ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਗੁਰੂ ਜੀ ਸਾਨੂੰ ਆਸ ਬਣਾ ਦਿੰਦੇ ਨੇ, ਵਿਸ਼ਵਾਸ ਦਿੰਦੇ ਨੇ ਕਿ ਜਿਸ ਨੂੰ ਉਹ ਆਪਣਾ ਕਰ ਲੈਂਦਾ ਹੈ ਉਹਨਾਂ ਨੂੰ ਅਭੈ ਪਦ ਦੇ ਦਿੰਦਾ। ਜੇ ਅੱਗੇ ਅਭੈ ਦਾਨ ਦਿੰਦਾ ਸੀ ਤੇ ਹੁਣ ਵੀ ਦੇਵੇਗਾ। ਬਸ ਨਾ ਸਾਨੂੰ ਸਿਦਕ ਤੇ ਅਮਲ ਚਾਹੀਦਾ ਹੈ। ਵਿਚਾਰ ਕਰੋ, ਗੁਰੂ ਜੀ ਨੇ ਵਾਹਿਗੁਰੂ ਨੂੰ ਨਿਰਭਉ ਦੱਸਿਆ, ਫਿਰ ਉਸਦਾ ਜਪ ਸਿਖਾਇਆ ਤੇ ਪੰਚਮ ਸਤਿਗੁਰੂ ਨੇ ਦੱਸਿਆ ਕਿ ਨਿਰਭਉ ਜਪੈ ਸਗਲ ਭਉ ਮਿਟੈ। ਸੋ ਜੋ ਭਗਤੀ ਕਰਕੇ ਸਾਈਂ ਦੇ ਹੋ ਜਾਣਗੇ ਨਾ ਉਹ ਨਿਰਭਉ ਹੋ ਜਾਣਗੇ। ਜਿਵੇਂ ਵੇਖੋ ਨਾ, ਭਾਈ ਮਰਦਾਨਾ ਮੇਰਾ ਸੀ ਜੋ ਨਿੱਕੀ ਨਿੱਕੀ ਗੱਲ ਤੋਂ ਡਰ ਉੱਠਦਾ ਸੀ, ਗੁਰੂ ਦੀ ਮਿਹਰ ਨਾਲ ਅਭੈ ਹੋ ਗਿਆ। ਭਾਈ ਬੂੜਾ ਭਾਵ ਬਾਬਾ ਬੁੱਢਾ ਜਿਹੜਾ ਜ਼ੁਲਮ ਵੇਖ ਕੇ ਮੌਤ ਤੋਂ ਡਰਦਾ ਸੀ, ਮੌਤ ਦੇ ਭੈ ਤੋਂ ਪਾਰ ਕਰ ਦਿੱਤਾ। ਭਾਈ ਤਾਰੂ ਪੋਪਟ ਵੀ ਨਿੱਕੀਆਂ ਲੱਕੜਾਂ ਨੂੰ ਛੇਤੀ ਅੱਗ ਲੱਗਦੀ ਵੇਖ ਕੇ ਡਰ ਗਿਆ ਸੀ ਕਿ ਮਤਾ ਮੌਤ ਮੈਨੂੰ ਆ ਜਾਏ। ਇਸ ਡਰ ਕਰਕੇ ਕੀਰਤਨ ਵਿੱਚ ਆਇਆ ਸੀ। ਗੁਰੂ ਜੀ ਨੇ ਉਸ ਨੂੰ ਵੀ ਨਾਮ ਦਾਨ ਬਖਸ਼ ਕੇ ਅਭੈ ਕਰ ਦਿੱਤਾ। ਗੱਲ ਕੀ, ਹਰੇਕ ਸਿੱਖ ਜੋ ਜੋ ਵੀ ਸ਼ਰਨ ਵਿੱਚ ਆਇਆ, ਭਾਈ ਲਾਲੋ ਤੋਂ ਲੈ ਕੇ ਰਾਜੇ ਸ਼ਿਵਨਾਭ ਤੱਕ, ਉਹਨਾਂ ਸਾਰਿਆਂ ਨੂੰ ਮੇਰੇ ਸਤਿਗੁਰੂ ਨੇ ਭਗਤੀ ਬਖਸ਼ ਕੇ ਅਭੈ ਕਰ ਦਿੱਤਾ। ਭਾਈ ਜਿਹੜਾ ਉਦੋਂ ਕਰ ਸਕਦਾ ਸੀ ਉਹ ਹੁਣ ਵੀ ਕਰਦਾ। ਫਿਰ ਗੁਰੂ ਜੀ ਆਖਦੇ ਨੇ, ਸਿੰਘ ਬਿਲਾਈ ਹੋਏ ਗਏ ਉਹ ਤ੍ਰਿਣ ਮੇਰ ਦੀ ਕੀਤਾ। ਇਸ ਦਾ ਕੀ ਭਾਵ ਹੋਇਆ? ਸਿੰਘ ਹੈ ਸ਼ੇਰ, ਸ਼ੇਰ ਦਾ ਲੱਛਣ ਹੈ ਹੰਕਾਰ। ਗੁਰੂ ਨੇ ਬਾਣੀ ਵਿੱਚ ਆਖਿਆ, ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੁੱਲੇ ਹੀ ਨਾ ਹੈ। ਭਾਵ ਜਦੋਂ ਤੱਕ ਹੰਕਾਰ ਹੈ ਹਿਰਦੇ ਵਿੱਚ, ਉਦੋਂ ਤੱਕ ਰੱਬੀ ਗੁਣ ਇਸ ਹਿਰਦੇ ਵਿੱਚ ਪੈਦਾ ਹੀ ਨਹੀਂ ਹੋ ਸਕਦੇ, ਫਲ ਹੀ ਨਹੀਂ ਸਕਦੇ। ਇਸ ਤਰ੍ਹਾਂ ਇੱਥੇ ਭਾਵ ਇਹ ਆ ਵੀ ਸਾਧੂ ਦੇ ਸੰਗ ਕਰਕੇ ਹੰਕਾਰ ਜਿਹੜਾ ਕਿ ਹਿਰਦੇ ਵਿੱਚ ਵਸਦਾ ਹੈ, ਕਿਸੇ ਸ਼ੁਭ ਗੁਣ ਨੂੰ ਸਿਰੇ ਨਹੀਂ ਪਹੁੰਚਣ ਦਿੰਦਾ। ਐਸਾ ਹੰਕਾਰ ਨਾ ਸਾਧੂ ਦੀ ਸੰਗਤ ਨਾਲ ਬਿੱਲੀ ਵਰਗੀ ਨਿਮਰਤਾ ਵਿੱਚ ਪ੍ਰਗਟ ਜਾਂਦਾ ਹੈ। ਆਪ ਆਖੋਗੇ ਬਈ ਸ਼ੇਰ ਵੱਡੇ ਜਾਨਵਰ ਮਾਰ ਕੇ ਖਾਂਦਾ ਹੈ ਤੇ ਬਿੱਲੀ ਛੋਟੇ ਚੂਹੇ ਵਗੈਰਾ ਖਾਂਦੀ ਹੈ, ਫਰਕ ਕੀ ਹੋਇਆ? ਸੋ ਭਾਈ ਵਿਚਾਰ ਕਰੋ, ਪੰਚਮ ਸਤਿਗੁਰੂ ਇੱਥੇ ਆਮ ਬਿੱਲੀ ਦਾ ਵਰਣਨ ਨਹੀਂ ਕਰ ਰਹੇ, ਬਲਕਿ ਉਸ ਬਿੱਲੀ ਦਾ ਵਰਣਨ ਕਰ ਰਹੇ ਨੇ ਜਿਹੜੀ ਦੀਸਤ ਮਾਸ ਨਾ ਖਾਏ ਬਿਲਾਈ। ਭਾਵ ਜਦੋਂ ਕਰਨਹਾਰ ਪ੍ਰਭ ਹਿਰਦੈ ਬੂਠਾ ਹੋ ਗਿਆ ਨਾ ਤਾਂ ਦੀਸਤ ਮਾਸ ਨਾ ਖਾਏ ਬਿਲਾਈ, ਭਾਵ ਉਹ ਬਿੱਲੀ ਜਿਸ ਦੇ ਹਿਰਦੇ ਵਿਚ ਕਰਨਹਾਰ ਵਸ ਗਿਆ ਹੁਣ ਉਹ ਆਪਣੇ ਕਠੋਰ ਸੁਭਾਵ ਤੋਂ ਰਹਿਤ ਹੋ ਗਈ। ਜਦੋਂ ਉਸ ਦੀ ਬਿਰਤੀ ਵਿਚੋਂ ਕਰੂਰਤਾ ਦੂਰ ਹੋ ਗਈ ਤਾਂ ਉਹ ਨਿਮਰਤਾ ਵਾਲੀ ਹੋ ਗਈ, ਭਾਵ ਨਿਮਰਤਾ ਤੋਂ ਹੈ। ਸੋ ਭਾਵ ਇਹ ਸਾਧੂ ਦੇ ਸੰਗ ਦਾ ਫਲ ਇਹ ਹੁੰਦਾ ਕਿ ਹਿਰਦੇ ਦਾ ਹੰਕਾਰ ਨਿਰਮਾਣਤਾ ਵਿਚ ਪਲਟ ਜਾਂਦਾ ਹੈ। ਪਰ ਇਹ ਨਿਮਰਤਾ ਕਿਤੇ ਹੀਣਤਾ ਜਾਂ ਅਪਾਹਜਪੁਣਾ ਜਾਂ ਨਿਤਾਣੀ ਅਵਸਥਾ ਨਹੀਂ ਹੁੰਦੀ। ਇਸ ਤਰ੍ਹਾਂ ਹੰਕਾਰ ਦੇ ਅਭਾਵ ਵਿਚ ਸ਼ੁੱਧ ਆਪਣੇ ਆਪੇ ਵਿਚ ਟਿਕ ਜਾਣ ਦੀ ਅਵਸਥਾ ਹੈ। ਇਸ ਨਿਮਰਤਾ ਵਾਲੇ ਫਿਰ ਤ੍ਰਿਣ ਵਰਗੇ ਅਰਥਾਤ ਕੱਖ ਵਰਗੇ ਵੀ ਪਹਾੜ ਵਰਗੇ ਦਿਸ ਆਉਂਦੇ ਨੇ। ਹੁਣ ਜੇ ਇਤਿਹਾਸ ਵਿਚ ਨਜ਼ਰ ਮਾਰੋ ਤਾਂ ਕੌਡੇ ਰਾਖਸ਼ ਵਰਗੇ ਮਨੁੱਖ ਖਾਣੇ ਨਿਰਦਈ ਹਉਮੈ ਹੰਕਾਰ ਨਾਲ ਭਰੇ ਹੋਏ ਕਿਵੇਂ ਆਪਣੇ ਕਰੂਰ ਕਰਮ ਛੱਡ ਕੇ ਨਿਮਰਤਾ ਵਾਲੇ ਹੋ ਗਏ, ਸਾਖੀ ਸਾਨੂੰ ਸਾਰਿਆਂ ਨੂੰ ਪਤਾ ਹੈ। ਕੌਡਾ ਇਸ ਤਰ੍ਹਾਂ ਸੀ ਜਿਵੇਂ ਸਖਤਾ ਸ਼ੀ ਮਾਰੇ ਪੈ ਵੱਗੈ ਅਥਵਾ ਸਖਤਾ ਸ਼ੀ ਮਾਰੇ ਸਹਿ ਮਿਰਿਆ ਸਭ ਪਿੱਛੇ ਪੈ ਖਾਏ ਹੋਏ ਸਤਾਣਾ ਘੁਰੈ ਨਾ ਮਾਵੇ ਸਾਹ ਗਏ ਪਛਤਾਏ। ਹੁਣ ਇਸ ਤਰ੍ਹਾਂ ਦਾ ਸਤਾਣਾ ਸ਼ੇਰ ਭਾਵ ਬਲਵਾਨ ਸ਼ੇਰ ਕੌਡਾ ਇੱਕ ਤਰ੍ਹਾਂ ਨਿਮਰਤਾ ਵਿਚ ਆ ਗਿਆ। ਇਸੇ ਤਰ੍ਹਾਂ ਮਲਕ ਭਾਗੋ ਵਰਗਾ ਹੰਕਾਰੀ ਕਿਵੇਂ ਗੁਰੂ ਦੀ ਸ਼ਰਨ ਵਿਚ ਪੈ ਕੇ ਸੌਰ ਗਿਆ। ਇਸ ਤਰ੍ਹਾਂ ਭਾਈ ਇੱਕ ਦੋ ਚਾਰ ਛੇ ਨਹੀਂ, ਗੁਰੂ ਨੇ ਤੇ ਹਜ਼ਾਰਾਂ ਨੂੰ ਲੱਖਾਂ ਨੂੰ ਆਪਣੇ ਸਤਸੰਗ ਦੁਆਰਾ ਨਿਮਰਤਾ ਵਿਚ ਲੈ ਆਉਂਦਾ। ਜਿਵੇਂ ਕਰੋੜੀਆ ਨਾਮ ਦਾ ਇੱਕ ਵਿਅਕਤੀ ਵੱਡਾ ਅਮੀਰ ਤੇ ਅਹੁਦੇਦਾਰ ਸੀ, ਉਹ ਖੁਦ ਗੁਰੂ ਜੀ ਨੂੰ ਦਰਿਆ ਦੇ ਕਿਨਾਰੇ ਜਿੱਥੇ ਆਪ ਆਰਾਮ ਕਰ ਰਹੇ ਸਨ ਉਥੋਂ ਉਠਾ ਦੇਣ ਦੇ ਲਈ ਘੋੜੀ ਤੇ ਚੜ ਤੁਰਿਆ ਤਾਂ ਘੋੜੀ ਨਾ ਤੁਰਿਆ, ਅਗਲੇ ਦਿਨ ਫਿਰ ਚੜਿਆ, ਘੋੜੀ ਤੁਰੇ ਪਰ ਦਿਸੇ ਕੁਝ ਨਾ, ਅੱਖਾਂ ਦੇਖਣੋਂ ਰਹਿ ਗਈਆਂ। ਤਾਂ ਬੈਠ ਗਿਆ, ਲੋਕਾਂ ਨੇ ਆਖਿਆ ਹੇ ਸਾਡੇ ਉਤੇ ਅਫਸਰੀ ਕਰਨ ਵਾਲੇ ਅਹੁਦੇਦਾਰ ਜੀ, ਸਿਰਫ ਤੁਹਾਡੀ ਅਫਸਰੀ ਤੋਂ ਡਰਦਿਆਂ ਅਸੀਂ ਕੁਝ ਤੁਹਾਨੂੰ ਆਖਦੇ ਨਹੀਂ, ਪਰ ਸੱਚ ਤੇ ਇਹ ਹੈ ਕਿ ਗੁਰੂ ਨਾਨਕ ਅਸਲ ਗੁਰੂ ਧੁਰੋਂ ਆਇਆ। ਤੂੰ ਐਸੇ ਗੁਰੂ ਨਾਨਕ ਨਾਲ ਦੁਸ਼ਮਣੀ ਕਰਕੇ, ਗੁਰੂ ਨਾਨਕ ਦੀ ਵਿਰੋਧਤਾ ਕਰਕੇ ਭਲਿਆ ਆਪਣਾ ਆਪਾ ਕਿਉਂ ਵਿਗਾੜਦਾ? ਦਿਲ ਵਿਚ ਨੀਵਾਂ ਹੋ, ਅਰਦਾਸ ਕਰ ਕਿ ਤੇਰੀਆਂ ਅੱਖਾਂ ਖੁੱਲ ਜਾਣ ਤੇ ਤੂੰ ਗੁਰੂ ਨੂੰ ਗੁਰੂ ਜਾਣ ਕੇ ਵੇਖ ਸਕੇ। ਹੁਣ ਦੱਸੋ ਬਈ ਇਸ ਨੇ ਹਾਲਾਂ ਗੁਰ ਭੇਟ ਪੁਨੀਤਾ ਸਰੀਰ ਕਰਕੇ ਤੇ ਗੁਰੂ ਦੀ ਸ਼ਰਨ ਵਿਚ ਹੀ ਨਹੀਂ ਆਇਆ, ਸਿਰਫ ਖਿਆਲ ਵਿਚ ਹੀ ਗੁਰੂ ਦਾ ਸੰਗ ਕੀਤਾ ਤਾਂ ਸੁਖੀ ਹੋ ਗਿਆ। ਇਹ ਸ਼ੇਰ ਵਰਗਾ ਭਾਵ ਹੰਕਾਰੀ ਜਿਹੜਾ ਗੁਰੂ ਨੂੰ ਉਠਾ ਦੇਣ ਲਈ ਭਜਾ ਦੇਣ ਲਈ ਤੁਰਿਆ ਸੀ, ਨਿਮਰਤਾ ਵਾਲਾ ਹੋ ਕੇ ਗੁਰੂ ਦੇ ਚਰਨਾਂ ਵਿਚ ਆ ਟੱਠਾ। ਆਖਦੇ ਨੇ ਕਰਤਾਰਪੁਰ ਵਾਲੀ ਜ਼ਮੀਨ ਨਾ ਇਸੇ ਨੇ ਭੇਟਾ ਕੀਤੀ ਸੀ। ਇਹ ਗੁਰੂ ਕਾ ਸਿੱਖ ਹੋ ਕੇ ਨਾ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਲਾ ਬਣਿਆ। ਗੁਰੂ ਕੀ ਸੰਗਤ ਤੇ ਸਾਧੂਆਂ ਦੇ ਆਰਾਮ ਤੇ ਸੇਵਾ ਦਾ ਭਾਗੀ ਹੋ ਗਿਆ। ਹੁਣ ਦੇਖੋ ਇਸ ਤਰ੍ਹਾਂ ਦੇ ਕਿੰਨੇ ਹੀ ਪ੍ਰਸੰਗ ਨੇ। ਹੁਣ ਆਓ ਸਮਝੀਏ ਗੁਰੂ ਅਗਲੀ ਪੰਕਤੀ ਵਿਚ ਕੀ ਆਖਦੇ ਨੇ। ਤ੍ਰਿਣ ਮੇਰ ਦਿਖੀਤਾ, ਆਮ ਜੀਵਾਂ ਦੇ ਅੰਦਰ ਜਿਹੜਾ ਰੱਬ ਜੀ ਤੇ ਵਿਸ਼ਵਾਸ ਹੈ ਨਾ, ਉਹ ਤ੍ਰਿਣ ਵਰਗਾ ਭਾਵ ਕੱਖ ਵਰਗਾ ਬਿਲਕੁਲ ਥੋੜਾ ਜਿਹਾ। ਕਿਸੇ ਸਾਧੂ ਅਥਵਾ ਗੁਰਮੁਖ ਦੇ ਪ੍ਰਤਾਪ ਕਰਕੇ ਉਹ ਛੋਟਾ ਜਿਹਾ ਵਿਸ਼ਵਾਸ ਅੰਦਰ ਵੱਡਾ ਹੋ ਜਾਂਦਾ ਹੈ। ਸਾਧੂ ਦੇ ਸੰਗ ਵਿੱਚ ਪ੍ਰਫੁੱਲਤ ਹੁੰਦਾ ਹੈ। ਉਸ ਦੀ ਸੰਗਤ ਨਾਲ, ਉਸ ਦੇ ਪਿਆਰ ਨਾਲ ਮਨ ਵਿੱਚ ਇਹ ਪ੍ਰਭਾਵ ਵੱਜਦਾ ਹੈ ਕਿ ਵਾਹਿਗੁਰੂ ਹੈ, ਸਦੀਵੀ ਹੈ, ਮੇਰੇ ਅੰਦਰ ਹੈ। ਪੰਜਵੇਂ ਗੁਰੂ ਦਾ ਵਾਕ ਹੈ, ਜੰਗ ਹੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਸੋ ਭਾਈ ਇਸ ਤਰ੍ਹਾਂ ਜਾਣੋ ਕਿ ਉਹ ਵਿਸ਼ਵਾਸ ਵਾਹਿਗੁਰੂ ਦੇ ਪ੍ਰਤੀ ਜਿਹੜਾ ਬਿਲਕੁਲ ਮਾਮੂਲੀ ਜਿਹਾ ਸੀ ਬੜਾ ਉੱਚਾ ਹੋ ਗਿਆ। ਆਓ ਹੁਣ ਇਤਿਹਾਸ ਵੱਲ ਝਾਤੀ ਮਾਰੀਏ। ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਥੇ ਕਰਤਾਰਪੁਰ ਬਣਾਇਆ ਨਾ ਤਾਂ ਉੱਥੇ ਟਿਕ ਗਏ। ਨੇੜੇ ਕਿਤੇ ਛਪਰੀਆਂ ਦਾ ਇੱਕ ਟਿਕਾਣਾ ਸੀ। ਇੱਕ ਦਿਨ ਇੱਕ ਗਰੀਬ ਬਾਲਕ ਜੋ ਗਊਆਂ ਚਾਰਦਾ ਸੀ ਉਹ ਆਇਆ ਤੇ ਆਖਣ ਲੱਗਾ, ਫਕੀਰ ਸਾਈਂ ਬੜਾ ਡਰ ਲੱਗਦਾ, ਮੇਰਾ ਡਰ ਦੂਰ ਕਰ। ਸਤਿਗੁਰੂ ਨੇ ਆਖਿਆ, ਕਿਸ ਤੋਂ ਡਰ ਲੱਗਦਾ? ਜਵਾਬ ਮਿਲਿਆ, ਮੌਤ ਤੋਂ। ਗੁਰੂ ਜੀ ਨੇ ਪੁੱਛਿਆ, ਬਈ ਉਹ ਕਿਵੇਂ? ਆਖਣ ਲੱਗਾ ਸਤਿਗੁਰੂ ਜੀ, ਸਾਡੇ ਪਿੰਡ ਨਾ ਜਰਵਾਣੇ ਆਏ ਸਨ, ਜ਼ੁਲਮ ਕਰਨ ਵਾਲੇ ਬਲਵਾਨ। ਉਹਨਾਂ ਨੇ ਸਾਡੇ ਖੇਤ ਵਿੱਚ ਕੱਚੀ ਪੱਕੀ ਸਾਰੀ ਫਸਲ ਵੱਢ ਲਈ। ਮੇਰੇ ਮਨ ਵਿੱਚ ਸੋਚ ਆਈ, ਮੌਤ ਵੀ ਤੇ ਇਹੋ ਜਿਹੀ ਹੈ, ਵਾਲ ਬੁੱਢੇ ਜਵਾਨ ਨੂੰ ਫੜ ਕੇ ਲੈ ਜਾਂਦੀ ਹੈ। ਜੇ ਮੌਤ ਮੈਨੂੰ ਵੀ ਆ ਗਈ ਤੇ ਕੀ ਕਰਾਂਗਾ, ਇਸ ਕਰਕੇ ਡਰਦਾ। ਗੁਰੂ ਜੀ ਨੇ ਮਿਹਰ ਕੀਤੀ, ਇਸ ਨੂੰ ਆਗਿਆ ਦਿੱਤੀ, ਬਈ ਅੰਮ੍ਰਿਤ ਵੇਲੇ ਜਾਗ ਕੇ ਨਾ ਇਸ਼ਨਾਨ ਕਰਿਆ ਕਰ ਤੇ ਨਾਮ ਜਪਿਆ ਕਰ, ਤੇਰਾ ਡਰ ਦੂਰ ਹੋ ਜਾਏਗਾ। ਇਹ ਆਖ ਕੇ ਨਾਮ ਦਾ ਦਾਨ ਬਖਸ਼ ਦਿੱਤੋ ਨੇ। ਇਹ ਬੱਚਾ ਜਿਸ ਦਾ ਨਾਮ ਬੂੜਾ ਸੀ ਉਸੇ ਤਰ੍ਹਾਂ ਕਰਨ ਲੱਗ ਪਿਆ। ਫਿਰ ਰੋਜ਼ ਸਵੇਰੇ ਕੀਰਤਨ ਸੁਣਨ ਗੁਰਦੁਆਰੇ ਆਇਆ ਕਰੇ। ਅੰਤ ਇੱਕ ਦਿਨ ਗੁਰੂ ਜੋਗਾ ਹੋ ਕੇ ਨਾ ਗੁਰਦੁਆਰੇ ਹੀ ਰਹਿ ਪਿਆ। ਕਰਦਿਆਂ ਕਰਦਿਆਂ ਇਹ ਆਤਮ ਗਿਆਨੀ ਬਣ ਕੇ, ਗੁਰਮੁਖ ਬਣ ਕੇ ਗੁਰੂ ਕੀ ਸੰਗਤ ਵਿੱਚ ਮੁਖੀਆ ਹੋ ਗਿਆ। ਇੱਥੋਂ ਤੱਕ ਕਿ ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲੀ ਤਾਂ ਮੱਥੇ ਤੇ ਤਿਲਕ ਲਾਉਣ ਦੀ ਵਡਿਆਈ ਗੁਰੂ ਨਾਨਕ ਨੇ ਇਸ ਭਾਈ ਬੂੜੇ ਨੂੰ ਬਖਸ਼ੀ। ਛਿਆਂ ਗੁਰੂਆਂ ਤੱਕ ਇਹ ਗੱਦੀ ਸਮੇਂ ਤਿਲਕ ਦਿੰਦਾ ਰਿਹਾ, ਗੁਰੂ ਦੇ ਘਰ ਵਿੱਚ ਮੁਖੀਆ ਰਿਹਾ, ਭਾਵ ਗੁਰੂ ਪਾਤਸ਼ਾਹ ਦਾ ਵਜ਼ੀਰ। ਛੇਵੇਂ ਗੁਰੂ ਨੂੰ ਵਿਦਿਆ ਇਸ ਨੇ ਪੜ੍ਹਾਈ। ਵੇਖੋ ਉਹ ਬੱਚਾ ਜਿਹੜਾ ਗਊਆਂ ਦਾ ਚਰਵਾਹਾ ਸੀ, ਇੱਕ ਤ੍ਰਿਣ ਵਰਗਾ ਸੀ, ਇਸ ਨੂੰ ਮੇਰੂ ਵਰਗਾ, ਪਰਬਤ ਵਰਗਾ ਉੱਚਾ ਤੇ ਕੀਮਤੀ ਬਣਾ ਦਿੱਤਾ। ਇਹ ਹੈ ਮਹਿਮਾ ਮੇਰੇ ਸਤਿਗੁਰੂ ਦੇ ਸੰਗ ਦੀ। ਇਸ ਮੇਰੂ ਸਮਾਨ ਉੱਚੇ ਭਾਈ ਬੁੱਢੇ ਦਾ ਡੇਰਾ ਰਮਦਾਸ ਵਿਖੇ ਹੈ, ਅੰਮ੍ਰਿਤਸਰ ਤਹਿਸੀਲ ਅਜਨਾਲਾ ਵਿੱਚ। ਬਾਬੇ ਬੁੱਢੇ ਦਾ ਟਿਕਾਣਾ ਇੱਥੇ ਸੀ ਜਿੱਥੇ ਇਸ ਨੇ ਸਤਸੰਗ ਦਾ ਪ੍ਰਵਾਹ ਚਲਾਇਆ। ਇਸ ਸਾਧੂ ਪੁਰਖ ਦੇ ਸਤਸੰਗ ਤੋਂ ਲੋਕ ਵਾਹਿਗੁਰੂ ਦੇ ਮਾਰਗ ਲੱਗੇ। ਇਸ ਵੇਲੇ ਸਮਾਂ ਨਹੀਂ ਕਿ ਮੈਂ ਸਾਰਾ ਕੁਝ ਵਰਣਨ ਕਰ ਸਕਾਂ। ਗੁਰੂ ਨੇ ਅਗਲੀ ਪੰਕਤੀ ਵਿੱਚ ਆਖਿਆ, ਸ਼ਰਮ ਕਰਤੇ ਦਮ ਆਡਕਾਓ ਤੇ ਗਣੀ ਧਨੀਤਾ। ਭਾਵ ਇਹ ਕਿ ਜਿਹੜੇ ਲੋਕ ਮੁਸ਼ਕਤ ਕਰਦੇ ਸਨ ਅੱਧੀ ਅੱਧੀ ਦਮੜੀ ਲਈ, ਉਹ ਰੱਜੇ ਹੋਏ ਧਨਵਾਨ ਹੋ ਗਏ। ਇਸ ਦਾ ਆਤਮਿਕ ਭਾਵ ਇਸ ਤਰ੍ਹਾਂ ਹੋਵੇਗਾ ਕਿ ਜਿਹੜੇ ਨਾਮ ਪਦਾਰਥ ਤੋਂ ਵਿਰਵੇ ਸਨ ਨਾ, ਉਹ ਸਤਸੰਗ ਨੂੰ ਪ੍ਰਾਪਤ ਕਰਕੇ ਗਿਆਨਵਾਨ ਤੇ ਪੂਰਨ ਪ੍ਰੇਮ ਰੂਪ ਹੋ ਗਏ। ਸਾਧ ਸੰਗਤ ਜੀ, ਕਸ਼ਮੀਰ ਵਿੱਚ ਬ੍ਰਹਮਦਾਸ ਨਾਮ ਦਾ ਇੱਕ ਪੰਡਿਤ ਸੀ, ਸ਼ਾਸਤਰ ਵਿਦਿਆ ਵਿੱਚ ਬਹੁਤ ਨਿਪੁੰਨ। ਉਹਦੇ ਨਾਲ ਦੋ ਊਠ ਪੁਸਤਕਾਂ ਦੇ ਹਰ ਵੇਲੇ ਰਹਿੰਦੇ ਸਨ ਤੇ ਗਲ ਵਿੱਚ ਉਹ ਠਾਕੁਰ ਦੀ ਮੂਰਤੀ ਲਮਕਾ ਕੇ ਰੱਖਦਾ ਸੀ ਤਾਂ ਕਿ ਹਰ ਵੇਲੇ ਪੂਜਾ ਹੁੰਦੀ ਰਹੇ ਤੇ ਹਰ ਵੇਲੇ ਧਿਆਨ ਉਧਰ ਰਹੇ। ਪਰ ਸ਼ਾਂਤੀ ਨਾ ਮਿਲੀ। ਤਰਲੇ ਲਵੇ ਜੋ ਕਿਤੇ ਹਰੀ ਦੇ ਧਣ ਦੀ ਕੋਈ ਕੌਡੀ ਮਿਲ ਜਾਏ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਨਾ, ਤਾਂ ਉਸਨੇ ਸਮਝ ਲਿਆ ਇਹ ਵਿਦਿਆ ਤੇ ਵਿਦਿਆ ਦੇ ਗਿਆਨ ਦੀਆਂ ਪੁਸਤਕਾਂ ਸਭ ਬੇਲੋੜੀਆਂ ਨੇ। ਜਨਮ ਸਾਖੀ ਵਿੱਚ ਲਿਖਿਆ ਤਬ ਆਏ ਗੁਰੂ ਬਾਬੇ ਦੀ ਚਰਣੀ ਪਿਆ। ਪੁਰਾਣਾਂ ਦੇ ਪੁਸਤਕਾਂ ਦੇ ਦੋਵੇਂ ਊਠ ਲੱਦੇ ਹੋਏ ਸੁੱਟ ਪਾਏ, ਲੱਗਾ ਗੁਰੂ ਗੁਰੂ ਜਪਨ, ਸੰਗਤਾਂ ਦੀ ਚਰਨ ਰੇਣ ਹੋਆ। ਦੇਖੋ ਸਾਧ ਸੰਗਤ ਜੀ, ਨਾਮ ਧਨ ਵੱਲੋਂ ਕੰਗਾਲ ਇਹ ਨਾਮ ਧਨ ਦਾ ਪਾਤਰ ਹੋ ਗਿਆ, ਤਾਂ ਸੰਗਤ ਦੀ ਚਰਨ ਧੂੜ ਹੋ ਗਿਆ। ਲਿਖਿਆ ਮੁੱਢ ਵਿੱਚ ਇਸੇ ਗੁਰਮੁਖ ਦੇ ਸਤਸੰਗ ਤੋਂ ਕਸ਼ਮੀਰ ਵਿੱਚ ਸਿੱਖੀ ਫੈਲੀ। ਹਾਂ, ਇਸ ਭਲੇ ਪੁਰਖ ਇਸ ਸਾਧੂ ਦੇ ਅਸੀਂ ਵੀ ਸਾਰੇ ਰਿਣੀ ਆ। ਇਸ ਪ੍ਰਥਾਏ ਜਿਹੜੇ ਗੁਰੂ ਬਾਬੇ ਦੇ ਵਾਹਕ ਹੋਏ ਸਨ, ਗੁਰੂ ਬਾਬੇ ਨੇ ਉਹ ਮਲਾਰਕੀ ਵਾਰ ਵਿੱਚ ਲਿਖ ਦਿੱਤੇ ਸਨ, ਜੋ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਦਿੱਤੇ। ਇਸ ਦੀ ਪਰਮਾਰਥਕ ਕੰਗਾਲਤਾ ਤੇ ਅਮੀਰੀ ਦੀ ਵਿਥਿਆ ਤਾਂ ਤੁਹਾਨੂੰ ਮੈਂ ਸੁਣਾਈ ਕਿ ਸੰਸਾਰਕ ਕੰਗਲੀ ਤੇ ਕੰਗਾਲੀ ਦੀ ਅਵਸਥਾ ਵੀ ਅਮੀਰੀ ਵਿੱਚ ਬਦਲ ਸਕਦੀ ਹੈ। ਹਾਂਜੀ, ਬਦਲ ਸਕਦੀ ਹੈ। ਕਹਿੰਦੇ ਨੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਬਾਬਾ ਮਰਦਾਨਾ ਦੋਵੇਂ ਸਫ਼ਰ ਵਿੱਚ ਸਨ। ਜਿਸ ਵੇਲੇ ਦਿਨ ਵੀ ਲੰਘ ਗਿਆ, ਅੰਨ ਪਾਣੀ ਕੋਈ ਨਾ ਮਿਲਿਆ, ਇਹਨੇ ਨੂੰ ਛੋਲਿਆਂ ਦਾ ਇੱਕ ਖੇਤ ਆ ਗਿਆ। ਇੱਕ ਨੌਜਵਾਨ ਗਰੀਬ ਛੋਲੇ ਭੁੰਡ ਰਿਹਾ ਸੀ। ਭਾਈ ਮਰਦਾਨੇ ਦੇ ਮਨ ਵਿੱਚ ਆਇਆ ਕਿ ਕੁਝ ਬੂਟੇ ਭੁੰਨੇ ਹੋਏ ਛੋਲਿਆਂ ਦੇ ਮੰਗ ਲਈਏ, ਤਾਂ ਗੁਰੂ ਬਾਬਾ ਜੀ ਮੁਸਕਰਾ ਪਏ। ਇਹਨੇ ਨੂੰ ਹੋਲਾ ਭੁੰਨਣ ਵਾਲਾ ਪਾਲੀ ਆਪੇ ਹੀ ਹੋਲਾ ਲੈ ਕੇ ਆ ਗਿਆ ਤੇ ਮੱਥਾ ਟੇਕ ਕੇ ਕਹਿਣ ਲੱਗਾ, ਬੈਠੋ ਸਾਈ ਲੋਕੋ, ਜੀ ਆਇਆਂ ਨੂੰ ਇਹ ਲਓ ਗਰਮਾ ਗਰਮ ਹੋਲਾ ਖਾਓ। ਇਹ ਸੁਣ ਕੇ ਉਸਦੇ ਖੇਤ ਵਿੱਚ ਗੁਰੂ ਜੀ ਸੁਥਰੇ ਥਾਂ ਤੇ ਬਹਿ ਗਏ ਤੇ ਹੋਲਾ ਲੈ ਲਈਆਂ। ਜਦੋਂ ਮਰਦਾਨੇ ਨੇ ਹੋਲਾ ਛਕੀਆਂ ਤਾਂ ਇਸ ਗੱਭਰੂ ਦੇ ਮਨ ਵਿੱਚ ਆਇਆ, ਜਾ ਕੇ ਘਰੋਂ ਰੋਟੀ ਲੈ ਆਵਾਂ ਤਾਂ ਕਿ ਇਹ ਛਕ ਲੈਣ। ਦਿਨ ਤੇ ਲੰਘ ਗਿਆ, ਹਨੇਰਾ ਹੋਣ ਵਾਲਾ, ਮੀਂਹ ਕਣੀ ਕਰਕੇ ਪਾਲਾ ਵੀ ਆਉਣ ਵਾਲਾ, ਨਾਲੇ ਕੋਈ ਗਰਮ ਬਸਤਰ ਲੈ ਆਵਾਂ ਜਾਂ ਘਰ ਲੈ ਚੱਲਾਂ, ਇਹਨਾਂ ਨੂੰ ਰਾਤ ਔਖ ਨਾ ਹੋਵੇ। ਹਾਲਾਂ ਇਹ ਗੱਲ ਸੋਚ ਕੇ ਉਹ ਤੁਰਨ ਹੀ ਲੱਗਾ ਸੀ ਜਦੋਂ ਗੁਰੂ ਬਾਬੇ ਨੇ ਆਖਿਆ, ਪੁੱਤਰਾ ਬਹਿ ਜਾ, ਤੂੰ ਸਾਨੂੰ ਬੜੇ ਪਿਆਰ ਨਾਲ ਜਿਹੜੀਆਂ ਹੋਲਾਂ ਖਵਾਈਆਂ ਨੇ ਨਾ, ਇਹ ਰੋਟੀ ਚੌਲ ਨਹੀਂ, ਇਹ ਤੇ ਸਗੋਂ ਅਨੇਕ ਪ੍ਰਕਾਰ ਦੇ ਪਕਵਾਨਾਂ ਦੇ ਸਮਾਨ ਹੈ। ਬੱਚੇ, ਪ੍ਰੇਮ ਪ੍ਰਵਾਨ ਹੈ, ਬਾਕੀ ਸਭ ਢਿੱਡ ਭਰਨ ਵਾਲੀ ਗੱਲ ਹੈ, ਕਿਸੇ ਭੋਜਨ ਨਾਲ ਹੋ ਗਈ। ਤੇਰੀ ਸੁਥਰੀ ਥਾਂ ਉੱਤੇ ਤੇਰੇ ਕੀਤੇ ਹੋਏ ਆਦਰ ਨਾਲ ਬੈਠੇ ਹਾਂ ਤੇ ਤੇਰਾ ਇਹ ਸੱਥਰ ਹੀ ਸਾਡੇ ਲਈ ਸੋਹਣੀ ਤੁਲਾਈ ਤੇ ਲੇਫ ਹੈ। ਸਾਡੇ ਪਾਸ ਬਹਿ ਜਾ, ਘਰ ਜਾਣ ਦੀ ਲੋੜ ਨਹੀਂ। ਆ ਤੈਨੂੰ ਵਾਹਿਗੁਰੂ ਦੇ ਸਿਫਤੋਸਰਾ ਤੇ ਉਸਦੇ ਪ੍ਰੇਮ ਰੂਪ ਧਨ ਨਾਲ ਵੀ ਰਜਾ ਦਈਏ। ਬਹਿ ਜਾ ਸੁਲਤਾਨ ਸਾਡੇ ਕੋਲ। ਇਸ ਤਰ੍ਹਾਂ ਇਸ ਪਾਲੀ ਭਾਵ ਪਸ਼ੂ ਚਾਰਨ ਵਾਲੇ ਬੱਚੇ ਪਰ ਸੱਚਮੁੱਚ ਗੁਰੂ ਕੀ ਬਖਸ਼ਿਸ਼ ਹੋਈ ਤੇ ਇਸ ਕੰਗਲੇ ਨੂੰ ਵੀ ਮੇਰੇ ਸਤਿਗੁਰੂ ਨੇ ਪਾਤਸ਼ਾਹ ਬਣਾ ਦਿੱਤਾ। ਇਸੇ ਤਾਰੀਖ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਹੋਰਾਂ ਨੇ ਪਤਾ ਦਿੱਤਾ ਬਈ ਉਹ ਮਨਕੇਰੇ ਦਾ ਖਾਨ ਹੋਇਆ ਪੱਛਮ ਵਾਲੇ ਪਾਸੇ। ਸਾਧ ਸੰਗਤ ਜੀ, ਖਾਨ ਇੱਕ ਤਰ੍ਹਾਂ ਦੇ ਰਾਜੇ ਹੁੰਦੇ ਨੇ। ਇਸ ਦੀ ਕਥਾ ਜਨਮ ਸਾਖੀ ਤੇ ਤਾਰੀਖ ਖਾਲਸਾ ਵਿੱਚ ਦਿੱਤੀ ਹੈ ਕਿ ਇੱਕ ਖਾਨ ਬੇ ਔਲਾਦ ਮਰ ਗਿਆ, ਵਾਰਸ ਕੋਈ ਨਹੀਂ ਸੀ, ਅਹਿਲਕਾਰ ਚੰਗੇ ਸਨ, ਆਪਸ ਵਿੱਚ ਉਸਦਾ ਰਾਜ ਲੈਣ ਦੇ ਲਾਲਚ ਵਿੱਚ ਨਾ ਆਏ। ਸਲਾਹ ਕੀਤੀ ਉਹਨੇ, ਜਿਹੜਾ ਸਵੇਰੇ ਨਗਰ ਵਿੱਚ ਸਭ ਤੋਂ ਪਹਿਲਾਂ ਆਦਮੀ ਵੜੇ ਭਾਵੇਂ ਕੋਈ ਹੋਵੇ, ਉਸ ਨੂੰ ਖੁਦਾ ਦਾ ਕੱਲਿਆ ਸਮਝ ਕੇ ਨਾ ਇਸ ਮਰ ਗਏ ਰਾਜੇ ਦੀ ਥਾਂ ਤੇ ਥਾਪ ਲਈਏ। ਅਗਲੇ ਦਿਨ ਮੂੰਹ ਹਨੇਰੇ ਇਹ ਪਾਲੀ ਸਭ ਤੋਂ ਪਹਿਲਾਂ ਖੇਤਾਂ ਤੋਂ ਆਪਣੇ ਘਰ ਨੂੰ ਆਇਆ ਤਾਂ ਅਹਿਲਕਾਰਾਂ ਨੇ ਫੜ ਕੇ ਇਸੇ ਨੂੰ ਹੀ ਰਾਜਾ ਬਣਾ ਲਿਆ। ਸੋ ਹੋਲਾ ਭੁੰਨਣ ਵਾਲਾ ਗਰੀਬ ਪਾਲੀ ਸੁਲਤਾਨ ਹੋ ਗਿਆ। ਗੁਰੂ ਦੇ ਘਰ ਵਿੱਚ ਇਹੋ ਜਿਹੇ ਅਨੇਕਾਂ ਪ੍ਰਸੰਗ ਹੋਏ ਨੇ। ਤੀਜੇ ਪਾਤਸ਼ਾਹ ਨੇ ਦੀਵਾਲੀਏ ਨੂੰ ਦਿੱਲੀ ਘੱਲ ਕੇ ਗੰਗੂ ਸ਼ਾਹ ਬਣਾ ਦਿੱਤਾ। ਇਹ ਜੋ ਪਟਿਆਲੇ ਨਾਭੇ ਤੇ ਜੀਂਦ ਦੇ ਰਾਜੇ ਨੇ ਨਾ, ਇਹਨਾਂ ਦੇ ਵੱਡੇ ਵਡੇਰੇ ਜਿਹੜੇ ਬਾਲਕ ਸਨ, ਇਹ ਛੇਵੇਂ ਸੱਤਵੇਂ ਗੁਰੂ ਦੀ ਚਰਨ ਸ਼ਰਨ ਵਿੱਚ ਆਏ। ਗੁਰੂ ਨੇ ਵਰ ਦਿੱਤਾ ਤੂੰ ਰਾਜਾ ਹੋਵੇਗਾ। ਸੋ ਹੋ ਗਏ। ਗੁਰੂ ਘਰ ਦੇ ਨਾਲ ਇੰਨੀ ਪ੍ਰੀਤ ਸੀ ਇਹਨਾਂ ਦੀ ਕਿ ਦਸਵੇਂ ਪਾਤਸ਼ਾਹ ਨੇ ਵਰ ਦਿੱਤਾ ਤੇਰਾ ਘਰ ਮੇਰਾ ਘਰ ਅਸਹਿ। ਇਹਨਾਂ ਰਾਜਿਆਂ ਵਿੱਚ ਬਾਬਾ ਆਰਾ ਸਿੰਘ, ਮਹਾਰਾਜਾ ਕਰਮ ਸਿੰਘ ਆਦਿਕ ਪੂਰੇ ਸਾਧੂ ਸੁਭਾਅ ਰਾਜਾ ਸਨ, ਜਿਨ੍ਹਾਂ ਦੇ ਰਾਜ ਸੁਖ ਤੇ ਕਾਰਨਾਮਿਆਂ ਨੂੰ ਲੋਕੀ ਹੁਣ ਤੱਕ ਯਾਦ ਕਰਦੇ ਨੇ। ਨਾਲੇ ਰਾਜੇ ਸਨ ਨਾਲੇ ਸਾਧੂ। ਪਟਿਆਲੇ ਦੀ ਰਿਆਸਤ ਤੋਂ ਤਾਂ ਸਿੱਖ ਪੰਥ ਨੂੰ ਹਰ ਵੇਲੇ ਸਹਾਇਤਾ ਮਿਲਦੀ ਰਹੀ। ਇਸੇ ਤਰ੍ਹਾਂ ਭਾਈ ਭਗਤੂ ਗੁਰੂ ਦੇ ਸਿੱਖ ਸਨ ਤੇ ਮਾਇਆ ਵੱਲੋਂ ਬਿਲਕੁਲ ਬੇਪਰਵਾਹ ਸਨ। ਉਹਨਾਂ ਦੇ ਵੰਸ਼ਜ ਭਾਈ ਉਦੈ ਸਿੰਘ ਕੈਥਲ ਦੇ ਰਾਜਾ ਹੋ ਗਏ। ਨਾ ਕੇਵਲ ਰਾਜ ਕਮਾਇਆ ਸਗੋਂ ਸਾਧੂਗੀਰੀ ਵੀ ਨਾਲ ਕਮਾਈ। ਉਹਨਾਂ ਦੇ ਸ਼ੁਭ ਗੁਣਾਂ ਦਾ ਸਦਕਾ ਸਿੱਖ ਇਤਿਹਾਸ ਦਾ ਵੱਡਾ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਗਿਆ ਤੇ ਸਾਡੇ ਤੱਕ ਅਪੜਿਆ। ਹਜ਼ਾਰਾਂ ਜੀਵਾਂ ਨੂੰ ਗੁਰੂ ਦਾ ਜਸ ਸੁਣਾ ਕੇ ਭਗਤੀ ਦੇ ਰਸਤੇ ਪਾਉਣ ਦਾ ਕਾਰਨ ਬਣਿਆ। ਜੇ ਭਾਈ ਉਦੈ ਸਿੰਘ ਗੁਰੂ ਇਤਿਹਾਸ ਦੀ ਸੇਵਾ ਦੇ ਸ਼ੌਕ ਵਿੱਚ ਨਾ ਹੁੰਦੇ ਤਾਂ ਸ਼ਾਇਦ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਜਾਣਾ ਹੋ ਹੀ ਨਾ ਸਕਦਾ। ਇਹ ਹੈ ਨਿਰਤਨਤਾ ਤੋਂ ਅਮੀਰੀ ਤੱਕ ਪਹੁੰਚਣ ਦਾ ਨਮੂਨਾ, ਜਿਸ ਤੋਂ ਉਹਨਾਂ ਦੀ ਅਮੀਰੀ ਦੇ ਸਮੇਂ ਵੀ ਲੋਕਾਂ ਨੂੰ ਸਾਧਗਿਰੀ ਦਾ ਫਲ ਸਾਡੇ ਤੱਕ ਪਹੁੰਚਿਆ। ਸਤਸੰਗ ਦੀ ਮਹਿਮਾ ਦੇ ਅਨੇਕਾਂ ਪਹਿਲੂ ਦਿਖਾ ਕੇ ਹੁਣ ਗੁਰੂ ਮਹਾਰਾਜ ਫੁਰਮਾਉਣ ਕਰਦੇ ਨੇ। ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ, ਭਾਵ ਉਸਦੇ ਗੁਣ ਬੇਅੰਤ ਨੇ, ਜਿਸ ਲਈ ਸਤਸੰਗ ਦੀ ਸਾਰੀ ਵਡਿਆਈ ਦਾ ਵਰਣਨ ਨਹੀਂ ਹੋ ਸਕਦਾ। ਜਿਤਨਾ ਕੋ ਵਰਣਨ ਕੀਤਾ ਨਾ, ਉਹ ਜੀਵਾਂ ਦੀ ਕਲਿਆਣ ਹਿੱਤ ਆਖਿਆ। ਆਪ ਨੇ ਸੁਖਮਣੀ ਸਾਹਿਬ ਵਿੱਚ ਫੁਰਮਾਨ ਕੀਤਾ, ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ। ਸਾਧ ਸੰਗਤ ਜੀ, ਤੁਸੀਂ ਆਪ ਵਿਚਾਰ ਕਰਕੇ ਵੇਖੋ ਕਿ ਸੰਗਤ ਦਾ ਗੁਣ ਜੈਸੀ ਸੰਗਤ ਹੋਵੇ ਵੈਸਾ ਹੀ ਜੀਵ ਗ੍ਰਹਿਣ ਕਰਦਾ ਹੈ। ਮਾੜੇ ਲੋਕਾਂ ਦੇ ਨਾਲ ਲੱਗ ਕੇ ਮਾੜੀ ਸੰਗਤ ਵਿੱਚ ਬਹਿ ਕੇ ਮਾੜੇ ਕਰਮ ਕਰੇਗਾ ਤੇ ਜੇ ਚੰਗਾ ਹੋਵੇ ਤੇ ਫਿਰ ਚੰਗੀ ਸੰਗਤ ਕਰੇਗਾ। ਇਸੇ ਤਰ੍ਹਾਂ ਸਤਸੰਗ ਨਾਮ ਦੀ ਕਦਰ ਸਿਖਾਉਂਦਾ ਹੈ ਤੇ ਮਨੁੱਖ ਭਵਜਲ ਤੋਂ ਤਰ ਜਾਂਦਾ ਹੈ। ਆਓ ਹੁਣ ਸਤਿਗੁਰੂ ਪਾਤਸ਼ਾਹ ਤੋਂ ਪੁਨੀਤ ਕਰਨ ਵਾਲੀ ਸ਼ੈ ਦਾ ਦਾਨ ਮੰਗੀਏ। ਉਹ ਹੈ ਗੁਰੂ ਜੀ ਕਹਿੰਦੇ ਨੇ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ। ਹੇ ਮੇਰੇ ਸੱਚੇ ਪਾਤਸ਼ਾਹ, ਹੇ ਮੇਰੇ ਗੁਰੂ, ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ। ਮੈਂ ਤੇ ਤੇਰੇ ਦਰ ਦਾ ਗੁਲਾਮ ਹਾਂ। ਮੇਰਾ ਦਾਅਵਾ ਸਿਰਫ ਇਤਨਾ ਕਿ ਮੈਂ ਤੇਰੇ ਦਰ ਦਾ ਗੁਲਾਮ ਹਾਂ ਤੇ ਤੇਰੇ ਦਰ ਤੇ ਆਸਾ ਲਾਈ ਬੈਠਾ। ਕਿਰਪਾ ਕਰ ਮੈਨੂੰ ਆਪਣੇ ਘਰੋਂ ਦਾਨ ਬਖਸ਼ ਤਾਂ ਕਿ ਮੇਰੀ ਲਿਵ ਲੱਗ ਜਾਏ ਤੇ ਮੇਰਾ ਜੀਵਨ ਵੀ ਸਫਲ ਹੋਵੇ। ਸੰਤ ਜੀ ਨੇ ਇਸ ਤਰ੍ਹਾਂ ਪ੍ਰੇਮ ਨਾਲ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਅੱਜ ਦੀ ਕਥਾ ਦਾ ਭੋਗ ਪਾਇਆ।